ਤੁਸੀਂ ਹੋ SBS ਪੰਜਾਬੀ ਦੇ ਨਾਲ।
ਅੱਜ ਦੀਆਂ ਮੁੱਖ ਖਬਰਾਂ। ਫੈਡਰਲ ਖਜ਼ਾਨਚੀ ਜਿਮ ਚੈਮਰਸ ਉਮੀਦ ਕਰਦੇ ਹਨ ਕਿ ਮਹਿੰਗਾਈ ਆਪਣੇ ਸਿਖਰ ਦੇ ਨੇੜੇ ਹੈ, ਕਿਉਂਕਿ ਆਸਟ੍ਰੇਲੀਆ ਨੇ 30 ਸਾਲਾਂ ਤੋਂ ਵੱਧ ਸਮੇਂ ਵਿੱਚ ਆਪਣਾ ਸਭ ਤੋਂ ਜ਼ਿਆਦਾ ਸਾਲਾਨਾ ਵਾਧਾ ਦਰਜ ਕੀਤਾ ਹੈ। ਭਾਰਤ ਦੀ ਇੱਕ ਅਦਾਲਤ ਨੇ ਇੱਕ ਵਿਅਕਤੀ ਨੂੰ ਆਸਟ੍ਰੇਲੀਆ ਦੇ ਹਵਾਲੇ ਕਰਨ ਦਾ ਦਿੱਤਾ ਹੈ ਹੁਕਮ। ਅਤੇ ਖੇਡਾਂ ਵਿੱਚ ਭਾਰਤ ਨੇ ਨਿਊਜ਼ੀਲੈਂਡ ਤੋਂ ਕ੍ਰਿਕਟ ਦੀ ਇੱਕ ਰੋਜ਼ਾ ਲੜੀ ਜਿੱਤ ਲਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਫੈਡਰਲ ਖਜ਼ਾਨਚੀ ਜਿਮ ਚੈਮਰਸ ਉਮੀਦ ਕਰਦੇ ਹਨ ਕਿ ਮਹਿੰਗਾਈ ਆਪਣੇ ਸਿਖਰ ਨੂੰ ਛੂਹ ਰਹੀ ਹੈ, ਪਰ ਨਾਲ ਹੀ ਕਹਿੰਦੇ ਹਨ ਕਿ ਇਹ ਨਾ ਸਵੀਕਾਰ ਕਰਨ ਯੋਗ ਉਚਾਈ ਉੱਤੇ ਬਣੀ ਹੋਈ ਹੈ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਨਵੇਂ ਅੰਕੜੇ ਦਰਸਾਉਂਦੇ ਹਨ ਕਿ ਦਸੰਬਰ ਮਹੀਨੇ ਵਿੱਚ ਮਹਿੰਗਾਈ ਦੀ ਸਾਲਾਨਾ ਦਰ 7.8% ਤੱਕ ਵੱਧ ਗਈ ਸੀ, ਜੋ ਕਿ 1990 ਤੋਂ ਬਾਅਦ ਇਸ ਦੀ ਸਭ ਤੋਂ ਉੱਚੀ ਸਾਲਾਨਾ ਦਰ ਮਿੱਥੀ ਗਈ ਹੈ। ਇਹ 2022 ਦੀ ਤੀਜੀ ਤਿਮਾਹੀ ਵਿੱਚ ਖਪਤਕਾਰ ਕੀਮਤ ਸੂਚਕਾਂਕ CPI ਵਿੱਚ 1.9% ਦਾ ਵਾਧਾ ਹੈ। ਸ਼੍ਰੀ ਚਾਮਰਸ ਦਾ ਕਹਿਣਾ ਹੈ ਕਿ ਇਸ ਤਾਜ਼ਾ ਮਹਿੰਗਾਈ ਦੇ ਵਾਧੇ ਦੇ ਚਾਲਕ ਛੁੱਟੀਆਂ ਅਤੇ ਰਿਹਾਇਸ਼, ਨਵੇਂ ਘਰ ਅਤੇ ਊਰਜਾ ਦੀਆਂ ਕੀਮਤਾਂ ਹੀ ਪ੍ਰਮੁੱਖ ਹਨ। ਮਿਸਟਰ ਚਾਮਰਸ ਨੇ ਇਹ ਵੀ ਕਿਹਾ ਕਿ ਊਰਜਾ ਬਾਜ਼ਾਰ ਵਿੱਚ ਦਖਲ ਅੰਦਾਜ਼ੀ ਨੂੰ ਮੁਕੰਮਲ ਕਰਨ ਵਿੱਚ ਅਜੇ ਸਮਾਂ ਲੱਗੇਗਾ।
Our expectation and our hope is that inflation has now peaked, but it will still be higher than we'd like for longer than we'd like, even on the other side of the peak in inflation. Even as inflation moderates, the pressures coming at us from around the world will continue to be felt around the kitchen tables of our country.
ਗੈਰ ਆਦਿਵਾਸੀ ਆਸਟ੍ਰੇਲੀਆਈ ਲੋਕਾਂ ਲਈ 26 ਜਨਵਰੀ ਵਾਲੇ ਦਿਨ ਦਾ ਅਸਲ ਅਰਥ ਕੀ ਹੈ, ਇਸ ਬਾਰੇ ਸੋਚੇ ਜਾਣ ਦੀਆਂ ਮੰਗਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਸਵਿਨਬਰਨ ਯੂਨੀਵਰਸਿਟੀ ਤੋਂ ਸਵਦੇਸ਼ੀ ਮਾਮਲਿਆਂ ਦੇ ਪ੍ਰੋਫੈਸਰ ਜੌਨ ਈਵਾਨਸ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦਿਵਸ ਬਹੁਤ ਸਾਰੇ ਫਸਟ ਨੇਸ਼ਨ ਭਾਈਚਾਰਿਆਂ ਲਈ ਸਮੱਸਿਆ ਵਾਲਾ ਹੈ, ਕਿਉਂਕਿ ਇਹ ਉਹਨਾਂ ਦੇ ਇਤਿਹਾਸ ਵਿਚਲੇ ਦਰਦਨਾਕ ਸਮੇਂ ਨੂੰ ਦਰਸਾਉਂਦਾ ਹੈ। ਉਹ ਕਹਿੰਦੇ ਹਨ ਕਿ ਤਬਦੀਲੀ ਦੇ ਸੰਕੇਤ ਮਿਲ ਰਹੇ ਹਨ, ਕਿਉਂਕਿ ਕਾਫੀ ਸਾਰੀਆਂ ਸੰਸਥਾਵਾਂ ਰਸਮੀ ਨਾਗਰਿਕਤਾ ਅਤੇ ਦਿਨ ਦੇ ਹੋਰ ਸਮਾਰੋਹਾਂ ਤੋਂ ਦੂਰ ਹੋ ਰਹੀਆਂ ਨੇ। ਪ੍ਰੋਫੈਸਰ ਸਾਹਿਬ, ਗੈਰ ਆਦਿਵਾਸੀ ਆਸਟ੍ਰੇਲੀਆਈ ਲੋਕਾਂ ਨੂੰ ਇਸ ਗੱਲ ਉੱਤੇ ਵਿਚਾਰ ਕੀਤੇ ਜਾਣ ਦੀ ਅਪੀਲ ਕਰ ਰਹੇ ਹਨ ਕਿ 26 ਤਰੀਕ ਇੱਕ ਮੁਸ਼ਕਲ ਪਲ ਕਿਉਂ ਹੈ।
That's the day that, you know, the country was literally invaded by you know, people from England, and we're expected to be happy about that. You know, we want non-Indigenous Australians to take an interest and develop an understanding of some of the critical issues around, you know, colonization.
ਫੈਡਰਲ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਪਾਰਲੀਮੈਂਟ ਵਿੱਚ ਸਵਦੇਸ਼ੀ ਆਵਾਜ਼ ਦਾ ਵਿਰੋਧ ਕਰਨਾ ਜਾਰੀ ਰੱਖਿਆ ਹੋਇਆ ਹੈ। ਉਹ ਕਹਿੰਦੇ ਹਨ ਕਿ ਉਹਨਾਂ ਨੂੰ ਵਿਸ਼ਵਾਸ ਨਹੀਂ ਹੈ ਕਿ ਇਸ ਨਾਲ ਐਲਿਸ ਸਪ੍ਰਿੰਗਸ ਦੀ ਸਥਿਤੀ ਵਿੱਚ ਕੋਈ ਮਦਦ ਮਿਲ ਸਕੇਗੀ, ਕਿਉਂਕਿ ਉੱਥੇ ਸ਼ਰਾਬ 'ਤੇ ਪਾਬੰਦੀ ਅਤੇ ਸਮਾਜ ਵਿਰੋਧੀ ਵਿਵਹਾਰ ਨੂੰ ਹੱਲ ਕਰਨ ਦੇ ਤਰੀਕਿਆਂ ਉੱਤੇ ਬਹਿਸ ਨੂੰ ਬਲ ਮਿਲਿਆ ਹੈ। ਸਵਦੇਸ਼ੀ ਆਸਟ੍ਰੇਲੀਆਈ ਮੰਤਰੀ ਲਿੰਡਾ ਬਰਨੇ ਨੇ ਕਿਹਾ ਹੈ ਕਿ ਉਹ ਮੰਨਦੇ ਹਨ ਕਿ ਪਾਰਲੀਮੈਂਟ ਵਿੱਚ ਸਵਦੇਸ਼ੀ ਆਵਾਜ਼ ਸਥਾਪਿਤ ਕਰਨ ਲਈ ਇੱਕ ਸਫਲ ਜਨਮਤ ਸੰਗ੍ਰਹਿ ਲੰਬੇ ਸਮੇਂ ਵਿੱਚ ਨਾਰਦਰਨ ਟੈਰੀਟਰੀ ਵਿਚਲੇ ਭਾਈਚਾਰਿਆਂ ਦੀ ਮਦਦ ਕਰੇਗਾ। ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਐਲਿਸ ਸਪ੍ਰਿੰਗਸ ਦੇ ਆਲੇ ਦੁਆਲੇ ਦੇ ਛੋਟੇ ਭਾਈਚਾਰਿਆਂ ਨੂੰ ਘੱਟੋ ਘੱਟ 10 ਸਾਲਾਂ ਤੋਂ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਹ ਕਹਿੰਦੇ ਹਨ ਕਿ ਦਾ ਵੌਇਸ ਇਹ ਯਕੀਨੀ ਬਣਾਏਗੀ ਕਿ ਇਸ ਖੇਤਰ ਵਿੱਚ ਪੈਦਾ ਹੋਏ ਸਮਾਜਿਕ ਮੁੱਦਿਆਂ ਨੂੰ ਹੱਲ ਕਰਨ ਲਈ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੇ ਲੋਕਾਂ ਦੀ ਵਿਵਹਾਰਕ ਸਲਾਹ ਵੀ ਸੁਣੀ ਜਾਵੇ। ਪਰ ਲਿਬਰਲ ਨੇਤਾ ਪੀਟਰ ਡਟਨ ਇਸ ਨਾਲ ਅਸਹਿਮਤ ਹਨ। 3AW ਰੇਡੀਓ ਦੇ ਨਾਲ ਗੱਲ ਕਰਦੇ ਹੋਏ ਉਹਨਾਂ ਕਿਹਾ ਕਿ ਉਹਨਾਂ ਅਨੁਸਾਰ ਇਸ ਵੌਇਸ ਦਾ ਕੋਈ ਵਿਹਾਰਕ ਲਾਭ ਨਹੀਂ ਹੋਵੇਗਾ।
If I thought the voice was going to shift the dial on that one 1 degree, I'd sign up to it in a heartbeat. I don't want to see another bureaucracy. I don't want to see government bogged down. I want to see the situation in Alice Springs improved as quickly as humanly possible.
ਭਾਰਤ ਦੀ ਇੱਕ ਅਦਾਲਤ ਨੇ ਕੁਈਨਜ਼ਲੈਂਡ ਦੀ ਇੱਕ ਔਰਤ ਦੀ ਹੱਤਿਆ ਦੇ ਦੋਸ਼ੀ ਵਿਅਕਤੀ ਨੂੰ ਭਾਰਤ ਤੋਂ ਆਸਟ੍ਰੇਲੀਆ ਭੇਜੇ ਜਾਣ ਦਾ ਹੁਕਮ ਦੇ ਦਿੱਤਾ ਹੈ। ਰਾਜਵਿੰਦਰ ਸਿੰਘ 24 ਸਾਲਾ ਮੁਟਿਆਰ ਟੋਇਆ ਕੌਡਿੰਗਲੇ ਦੇ ਕੇਂਦ ਦੇ ਉੱਤਰ ਵਿੱਚ ਇੱਕ ਬੀਚ ਉੱਤੇ ਮ੍ਰਿਤਕ ਪਾਏ ਜਾਣ ਤੋਂ ਬਾਅਦ 4 ਸਾਲਾਂ ਤੋਂ ਅਧਿਕਾਰੀਆਂ ਨੂੰ ਲੋੜੀਂਦਾ ਸੀ। ਪੁਲਿਸ ਦਾ ਦੋਸ਼ ਹੈ ਕਿ 38 ਸਾਲਾ ਮਿਸਟਰ ਸਿੰਘ ਮਿਸ ਕੌਡਿੰਗਲੇ ਦੀ ਮੌਤ ਤੋਂ ਬਾਅਦ ਭਾਰਤ ਭੱਜ ਗਿਆ ਸੀ। ਇਸ ਮਹੀਨੇ ਦੇ ਸ਼ੁਰੂ ਵਿੱਚ ਮਿਸਟਰ ਸਿੰਘ ਨੇ ਕਿਹਾ ਸੀ ਕਿ ਉਹ ਆਸਟ੍ਰੇਲੀਆ ਪਰਤਣਾ ਚਾਹੁੰਦਾ ਹੈ ਅਤੇ ਮੁਕੱਦਮੇ ਦਾ ਸਾਹਮਣਾ ਕਰਨ ਲਈ ਤਿਆਰ ਹੈ। ਉਹ ਭਾਰਤ ਵਿੱਚ ਆਪਣੀ ਪੇਸ਼ੀ ਉੱਤੇ ਵਿਅਕਤੀਗਤ ਤੌਰ ਉੱਤੇ ਪੇਸ਼ ਨਹੀਂ ਸੀ ਹੋਇਆ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਚੀਨ ਦੇ ਨਾਲ ਦੇਸ਼ ਦੇ ਸੰਬੰਧਾਂ ਵਿੱਚ ਸੁਧਾਰ ਜਾਰੀ ਰਹੇਗਾ। ਐਂਥਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਉਹ ਇਹ ਨਹੀਂ ਕਹਿ ਸਕਦੇ ਕਿ ਬੀਜਿੰਗ ਦੁਆਰਾ ਲਗਾਈਆਂ ਗਈਆਂ ਮੌਜੂਦਾ ਵਪਾਰਕ ਪਾਬੰਦੀਆਂ ਨੂੰ ਕਿਵੇਂ ਅਤੇ ਕਦੋਂ ਹਟਾਇਆ ਜਾਵੇਗਾ। ਪਰ ਸਕਾਈ ਨਿਊਜ਼ ਨਾਲ ਗੱਲ ਕਰਦੇ ਹੋਏ ਉਹਨਾਂ ਕਿਹਾ ਕਿ ਚੀਨ ਨਾਲ ਸੰਬੰਧ ਪਿਛਲੇ ਸਾਲ ਨਾਲੋਂ ਹੁਣ ਕੁਝ ਸੁਧਰੇ ਹਨ ਅਤੇ ਸੀਨੀਅਰ ਅਧਿਕਾਰੀਆਂ ਅਤੇ ਮੰਤਰੀਆਂ ਨਾਲ ਗੱਲਬਾਤ ਵੀ ਜਾਰੀ ਹੈ।
Our respective agencies, and that's a positive thing. China is Australia's major trading partner. We export more to China than Japan, Korea, a whole bunch of countries combined. So it's obviously very important for us, but it's also important for China.
ਦੱਖਣੀ ਆਸਟ੍ਰੇਲੀਆ ਦੇ ਰਾਇਲ ਕਮਿਸ਼ਨ ਇਨ ਅਰਲੀ ਚਾਈਲਡਹੁੱਡ ਐਜੂਕੇਸ਼ਨ ਐਂਡ ਕੇਅਰ ਦੀ ਪਹਿਲੀ ਜਨਤਕ ਸੁਣਵਾਈ ਸ਼ੁਰੂ ਹੋ ਗਈ ਹੈ, ਜਿਸ ਦੀ ਅਗਵਾਈ ਸਾਬਕਾ ਪ੍ਰਧਾਨ ਮੰਤਰੀ ਜੂਲੀਆ ਗਿਲਾਰਡ ਕਰ ਰਹੀ ਹੈ। ਇਹ ਜਾਂਚ ਰਾਜ ਦੀ ਨਵੀਂ ਲੇਬਰ ਸਰਕਾਰ ਦੁਆਰਾ ਸਾਲ 2026 ਤੱਕ ਯੂਨੀਵਰਸਲ ਪ੍ਰੀ ਸਕੂਲ ਪ੍ਰਦਾਨ ਕਰਨ, ਸਕੂਲ ਤੋਂ ਬਾਅਦ ਦੇਖਭਾਲ ਵਿੱਚ ਸੁਧਾਰ ਅਤੇ ਚਾਈਲਡ ਕੇਅਰ ਤੱਕ ਬਿਹਤਰ ਪਹੁੰਚ ਦੁਆਰਾ ਕਰਮਚਾਰੀਆਂ ਦੀ ਭਾਗੀਦਾਰੀ ਨੂੰ ਵਧਾਉਣ ਦਾ ਇੱਕ ਮੁੱਖ ਵਾਅਦਾ ਸੀ। ਇਹ ਪੜਤਾਲ ਵੱਖ-ਵੱਖ ਮਾਹਰਾਂ ਦੇ ਵਿਚਾਰਾਂ ਅਤੇ ਖੋਜਾਂ ਦੇ ਨਾਲ ਨਾਲ ਜੀਵਨ ਦੇ ਸਾਰੇ ਖੇਤਰਾਂ ਦੇ ਪਰਿਵਾਰਾਂ ਦੇ ਅਨੁਭਵਾਂ ਨੂੰ ਇਕੱਠਾ ਕਰੇਗੀ ਤਾਂ ਜੋ ਸਰਕਾਰ ਲਈ ਥੋੜੇ ਅਤੇ ਲੰਬੇ ਸਮੇਂ ਲਈ ਕਾਰਵਾਈ ਯੋਗ ਸਿਫਾਰਸ਼ਾਂ ਤਿਆਰ ਕੀਤੀਆਂ ਜਾ ਸਕਣ। ਮਿਸ ਗਿਲਾਰਡ ਦਾ ਕਹਿਣਾ ਹੈ ਕਿ ਬੱਚੇ ਦੇ ਜੀਵਨ ਦੇ ਪਹਿਲੇ 1000 ਦਿਨਾਂ ਉੱਤੇ ਖਾਸ ਧਿਆਨ ਦੇਣਾ ਚਾਹੀਦਾ ਹੈ, ਜੋ ਕਿ ਬੱਚੇ ਦੇ ਤੇਜ਼ ਦਿਮਾਗ ਦੇ ਵਿਕਾਸ ਦਾ ਪਹਿਲਾ ਪੜਾਅ ਹੁੰਦਾ ਹੈ।
Societies are looking at what can be done for children in the years before school. That's taken our nation on a journey of deciding that we wanted to lift the level of early childhood education for children in the year before school. And it's led the state government here to make a commitment to universal access to preschool, to early childhood education for three-year-olds.
ਤੇ ਮੁੱਖ ਖਬਰਾਂ ਤੋਂ ਬਾਅਦ ਹੁਣ ਪੇਸ਼ ਕਰਦੇ ਹਾਂ ਜੀ ਖੇਡ ਸਮਾਚਾਰ। ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੇ ਸੈਂਕੜਿਆਂ ਸਦਕਾ ਭਾਰਤ ਨੇ ਇੰਦੌਰ ਵਿੱਚ ਖੇਡੇ ਗਏ ਇੱਕ ਰੋਜ਼ਾ ਲੜੀ ਦੇ ਤੀਜੇ ਅਤੇ ਆਖਰੀ ਮੈਚ ਵਿੱਚ ਨਿਊਜ਼ੀਲੈਂਡ ਨੂੰ 90 ਦੌੜਾਂ ਦੇ ਨਾਲ ਹਰਾ ਕੇ ਇਹ ਲੜੀ 3-0 ਦੇ ਨਾਲ ਆਪਣੇ ਨਾਮ ਕਰ ਲਈ ਹੈ। ਇਸ ਮਗਰੋਂ ਭਾਰਤੀ ਟੀਮ ICC ਟੀਮ ਰੈਂਕਿੰਗ ਵਿੱਚ ਵੀ ਸਿਖਰ ਉੱਤੇ ਪਹੁੰਚ ਗਈ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਨਿਰਧਾਰਿਤ 50 ਓਵਰਾਂ ਵਿੱਚੋਂ 9 ਵਿਕਟਾਂ ਦੇ ਨੁਕਸਾਨ 'ਤੇ 385 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਟੀਮ ਨੇ 41.2 ਓਵਰਾਂ ਵਿੱਚ ਕੁੱਲ 295 ਦੌੜਾਂ ਹੀ ਬਣਾਈਆਂ। ਅਤੇ ਹੁਣ ਪੇਸ਼ ਹੈ ਜੀ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਅਨ ਡਾਲਰ US ਦੇ 57.99 ਸੈਂਟ ਦੇ ਬਰਾਬਰ, ਭਾਰਤ ਦੇ 70.97 ਅਤੇ ਪਾਕਿਸਤਾਨ ਦੇ 164.28 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਦੇ ਮੌਸਮ ਬਾਰੇ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, ਤਾਪਮਾਨ ਰਹੇਗਾ 32 ਡਿਗਰੀ। ਐਡੀਲੇਡ ਦੇ ਵਿੱਚ ਵੀ ਧੁੱਪ ਹੀ ਚੜੀ ਰਹੇਗੀ, ਤਾਪਮਾਨ 29 ਡਿਗਰੀ। ਮੈਲਬਨ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 22 ਡਿਗਰੀ। ਹੋਬਾਰ ਦੇ ਵਿੱਚ ਵੀ ਅਜਿਹਾ ਮੌਸਮ, ਤਾਪਮਾਨ 21 ਡਿਗਰੀ। ਕੈਨਬਰਾ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 32 ਡਿਗਰੀ। ਵੁਲੋਂਗੋਂਗ ਦੇ ਵਿੱਚ ਤੂਫਾਨ ਆਉਣ ਦੇ ਆਸਾਰ ਹਨ, 30 ਡਿਗਰੀ। ਸਿਡਨੀ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 32 ਡਿਗਰੀ। ਨਿਊਕਾਸਲ ਦੇ ਵਿੱਚ ਵੀ ਬੱਦਲਵਾਈ ਰਹੇਗੀ, ਤਾਪਮਾਨ 34 ਡਿਗਰੀ। ਬ੍ਰਿਸਬੇਨ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 33 ਡਿਗਰੀ। ਕੇਂਸ ਦੇ ਵਿੱਚ ਮੀਂਹ ਆਏਗਾ, 32 ਡਿਗਰੀ। ਡਾਰਵਨ ਦੇ ਵਿੱਚ ਮੀਂਹ ਤੋਂ ਬਾਅਦ ਤੂਫਾਨ ਆਉਣ ਦੇ ਆਸਾਰ ਹਨ, ਤਾਪਮਾਨ 32 ਡਿਗਰੀ। ਹਾਜ਼ਰੀਨ, ਇਹ ਸਨ ਅੱਜ ਦੀਆਂ ਖ਼ਬਰਾਂ।
ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।